Vâng.
है दिलान रसियां दी तेरे डर उत्ते आके डिग पए हां ते आस छड के सारियां पासियां दी इथों मिलदा है मान नमानियां नू ते टिके आत्मा सदा उदासियां दी ओ तेरे अमृती सोम्यो हर वेले ते मिटदी रवे प्यास प्यासियां दी हो तन दशमेश तन
तन दशमेश तन रोम रोम कहन लगा अखा सावे आवे जदों सीन माशी वाड़े दा तन
खौफ हो गए कंडियां दिशे जी उत्ते सुता होया पहलवान जंग दे अखाड़े दा सुता होया पहलवान जंग दे अखाड़े दा अखां सामे आवे जदों सीन माशी वाड़े दा जरा
ਨਾ ਖਿਆਲ ਉਹਨੂੰ ਘਰ ਦੇ ਉਜਾੜੇ ਦਾ, ਜ਼ਰਾ ਨਾ ਖਿਆਲ ਉਹਨੂੰ, ਜ਼ਰਾ ਨਾ ਖਿਆਲ ਉਹਨੂੰ ਘਰ ਦੇ ਉਜਾੜੇ ਦਾ। ਅੱਖਾਂ ਸਾਹਮਣੇ ਆਵੇ ਜਦੋਂ ਸੀਨ ਮਾਛੀ ਵਾੜੇ ਦਾ, ਜਾਬਰਾਂ ਦੇ ਪੰਜੇ ਵਿੱਚੋਂ ਸਬਰ ਨੂੰ ਛਡਾਉਣ ਵਾਲਾ, ਕੋਮਲਾ ਹਮੈਤੀਓ ਗਰੀਬ ਅਤੇ ਮਾੜੇ ਦਾ, ਕੋਮਲਾ ਹਮੈਤੀਓ, ਕੋਮਲਾ ਹਮੈਤੀਓ ਗਰੀਬ ਅਤੇ ਮਾੜੇ ਦਾ। ਅੱਖਾਂ ਸਾਹਮਣੇ ਆਵੇ ਜਦੋਂ ਸੀਨ ਮਾਛੀ ਵਾਲੇ ਦਾ, ਧਨ ਦਸ਼ਮੇਸ਼ ਧਨ, ਧਨ ਦਸ਼ਮੇਸ਼ ਧਨ, ਰੋਮ ਰੋਮ ਕਹਿਣ ਲੱਗਾ। ਅੱਖਾਂ ਸਾਹਮਣੇ ਆਵੇ ਜਦੋਂ ਸੀਨ ਮਾਛੀ ਵਾੜੇ ਦਾ, ਧਨ ਦਸ਼ਮੇ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰਨ ਲਈ ਚੌਂਕੜੇ ਲਾ ਕੇ ਇਕੱਤਰ ਹੋ ਕੇ ਸੱਜ ਬੈਠੇ ਸਨਮਾਨਯੋਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਜਨ ਵਾਜੇ ਗਰੀਬ ਨਿਵਾਜ ਪਿਆਰੇ ਗੁਰੂ ਖਾਲਸਾ ਸਤਿਸੰਗ ਜੀਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਚੁਕਾ ਕੇ ਇੱਕ ਵਾਰੀ ਆਪਣੀ ਰਸਨਾ ਤੋਂ ਚੜ੍ਹਦੀ ਕਲਾ ਨਾਲ ਬੁਲੰਦ ਵਾਚ ਵਿੱਚ ਕਹੋ ਸਤਨਾਮ ਵਾਹਿਗੁਰੂ। ਵੱਡ ਭਾਗੇ ਹਾਂ ਰਾਜੀਵੀਆਂ ਭਰੀ ਜ਼ਿੰਦਗੀ ਵਿੱਚੋਂ ਵਕਤ ਕੱਢ ਕੇ ਸਤਿਗੁਰੂ ਜੀ ਦੇ ਚਰਨ ਪਰਸਨ ਦਾ ਦਰਸ਼ਨਦਾਰਿਆਂ ਦਾ ਸੁਭਾਗ ਆਪ ਨੂੰ ਪ੍ਰਾਪਤ ਹੋਇਆ ਹੈ। ਹੁਣੇ ਹੁਣੇ ਸਟੇਜ ਉੱਤੇ ਮੇਰੇ ਤੋਂ ਪਹਿਲਾਂ ਸਿੱਖ ਕੌਮ ਦੇ ਨਾਮਵਰ ਕਥਾ ਵਾਚਕਾਂ ਵਿੱਚੋਂ ਸਤਿਕਾਰਯੋਗ ਗਿਆਨੀ ਮੋਹਰ ਸਿੰਘ ਜੀ ਆਪ ਜੀ ਦੇ ਨਾਲ ਇਤਿਹਾਸ ਦੀ ਵਿਚਾਰ ਦੀ ਸਾਂਝ ਪਾ ਰਹੇ ਸਨ, ਆਪ ਸਰਵਣ ਕਰ ਰਹੇ ਸੀ, ਨਾਲ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਇਲਾਹੀ ਬਾਣੀ ਦੇ ਪ੍ਰਮਾਣ ਦੇ ਕੇ ਭਾਈ ਸਾਹਿਬ ਜੀ ਆਪ ਨਾਲ ਵਿਚਾਰ ਸਾਂਝੀਆਂ ਕਰ ਰਹੇ ਸਨ। ਆਪ ਨੇ ਸਰਵਣ ਕੀਤਾ ਹੈ, ਇਹ ਸਮੇਂ ਦੀ ਵੰਡ ਮੁਤਾਬਕ ਇਤਿਹਾਸ ਦੀ ਵਿਚਾਰ ਬਿਨੈ ਕਰਨ ਲਈ ਅਕਸਰ ਜੋ ਰੋਜ਼ ਸਮਾਂ ਨਸੀਬ ਹੁੰਦਾ ਹੈ ਤੁਹਾਡੇ ਦਰਸ਼ਨਦਾਰਿਆਂ ਲਈ ਨਸੀਬ ਹੋਇਆ ਹੈ। ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਚੁਕਾ ਕੇ ਯੋਗ ਪੁਰਸ਼ ਪਰਉਪਕਾਰੀ ਸ਼ਹਿਨਸ਼ਾਹ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸਿੱਖ ਕੌਮ ਨੂੰ ਫਤਿਹ ਤੇ ਸਿਮਰ ਅੰਦਰ ਦੋ ਵਾਰੀ ਵਾਹਿਗੁਰੂ ਸ਼ਬਦ ਦਾ ਜਾਪ ਆਪਣੀ ਰਸਨਾ ਤੋਂ ਕਰਕੇ ਇਤਿਹਾਸ ਦੀ ਵਿਚਾਰ ਬਿਨੈ ਕਰਨ ਦਾ ਬਲ ਤੇ ਉਤਸ਼ਾਹ ਬਖਸ਼ਿਸ਼ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਆਪਣੇ ਮਸਤਕ ਨੂੰ ਚੁਕਾ ਕੇ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਤ ਦੇ ਦੀਵਾਨ ਅੰਦਰ ਦਸਮ ਪਾਤਸ਼ਾਹ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਅੰਦਰ ਲੜੀ ਗਈ ਚੌਦਵੀਂ ਲੜਾਈ ਦਾ ਜ਼ਿਕਰ ਮੈਂ ਤੁਹਾਡੇ ਪਾਵਨ ਚਰਨਾਂ ਵਿੱਚ ਕੀਤਾ ਸੀ ਕਿ ਖਦਰਾਣੇ ਦੀ ਟਾਪ ਉੱਤੇ ਜਿਹੜੇ ਸਿੰਘ ਸਰਦਾਰ ਮਾਝੇ ਦੀ ਧਰਤੀ ਉੱਤੋਂ ਗਏ ਸਨ ਆਪਣੀਆਂ ਜਾਨਾਂ ਕੁਰਬਾਨ ਕਰਕੇ ਰੁੱਸੇ ਹੋਏ ਗੁਰੂ ਨੂੰ ਮਨਾ ਲਿਆ ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਾਹ ਸਿੰਘ ਦੇ ਸਾਹਮਣੇ ਕਿਹਾ ਮਾਹ ਸਿੰਘਾ ਜੇ ਕਹੇ ਤੇ ਰਾਜ ਭਾਗ ਦੇ ਦਿਆਂ ਜੇ ਚਾਹੇ ਤੇ ਧਨ ਦੌਲਤ ਦੇਂਦੇ ਆ, ਜਗੀਰ ਦੇਂਦੇ ਆ, ਪੁੱਤ ਪੋਤਰੇ ਦੇਂਦੇ ਆ, ਲੰਮੀ ਉਮਰ ਦੇਂਦੇ ਆ। ਤੇ ਭਾਈ ਮਹਾਂ ਸਿੰਘ ਨੇ ਆਖਿਆ, ਅਸੀਂ ਕਲਗੀਆਂ ਵਾਲਿਆ ਜੇ ਤੁੱਠਾ ਹੈ ਤੇ ਜਿਹੜਾ ਅਸੀਂ ਦੋ ਪੋਟੇ ਕਾਗਜ਼ ਲਿਖ ਕੇ ਦੇ ਚੁੱਕੇ ਹਾਂ, ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਜੇ ਤੁੱਠਾ ਹੈ ਤੇ ਉਹ ਕਾਗਜ਼ ਪੜਦੇ, ਅਸੀਂ ਇਹ ਕਹਿਣ ਜੋਗੇ ਹੋ ਜਾਈਏ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਸਾਡਾ ਗੁਰੂ ਹੈ ਔਰ ਅਸੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਿੱਖ ਹਾਂ। ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ ਔਰ ਟੁੱਟੀ ਹੋਈ ਆਪਣੇ ਚਰਨਾਂ ਨਾਲ ਗੰਢ ਕੇ ਭਾਈ ਮਹਾਂ ਸਿੰਘ ਨੂੰ ਵਰਦਾਨ ਦੇ ਕੇ ਨਵਾਜਿਆ ਕਿ ਜਿੰਨਾ ਚਿਰ ਤੱਕ ਦੁਨੀਆ ਰਹੇਗੀ, ਸੰਸਾਰ ਰਹੇਗਾ, ਤੇਰਾ ਨਾਮ ਸੰਸਾਰ ਉੱਤੇ ਅਟਲ ਰਹੇਗਾ। ਜਿਹੜੇ ਸਿੰਘ ਸਰਦਾਰ ਸ਼ਹੀਦ ਹੋਏ, ਇੱਕ ਥਾਂ ਉੱਤੇ ਉਹਨਾਂ ਦੇ ਮ੍ਰਿਤਕ ਸਰੀਰ ਇਕੱਠੇ ਕਰਕੇ ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ। ਅੱਜ ਉਹਨਾਂ ਦੀ ਯਾਦ ਅੰਦਰ ਸਥਾਨ ਉੱਤੇ ਗੁਰਦੁਆਰਾ ਅੰਗੀਠਾ ਸਾਹਿਬ ਮੌਜੂਦ ਹੈ, ਜਿਸ ਥਾਂ ਉੱਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਸਰਦਾਰਾਂ ਨੇ ਚਾਦਰੇ ਪਾ ਕੇ ਤੰਬੂਆਂ ਦੀ ਸ਼ਕਲ ਝਾੜਾਂ ਨੂੰ ਦਿੱਤੀ। ਉਸ ਥਾਂ ਉੱਤੇ ਗੁਰਦੁਆਰਾ ਤੰਬੂ ਸਾਹਿਬ ਮੌਜੂਦ ਹੈ, ਜਿਸ ਥਾਂ ਉੱਤੇ ਭਾਈ ਮਹਾਂ ਸਿੰਘ ਸਹਿਕਦਾ ਪਿਆ ਸੀ, ਜਿਸ ਥਾਂ ਉੱਤੇ ਹਜ਼ੂਰ ਨੇ ਭਾਈ ਮਹਾਂ ਸਿੰਘ ਦਾ ਸਿਰ ਚੱਕ ਕੇ ਆਪਣੇ ਪੱਟ ਉੱਤੇ ਰੱਖ ਕੇ ਉਹਦਾ ਮੁਖੜਾ ਪੂੰਝ ਕੇ ਔਰ ਉਸ ਨੂੰ ਹੋਸ਼ ਵਿੱਚ ਲਿਆ ਕੇ ਉਹਦੀਆਂ ਨਜ਼ਰਾਂ ਦੇ ਸਾਹਮਣੇ ਬਦਾਵਾ ਪੜ ਕੇ ਟੁੱਟੀ ਗੰਢੀ, ਅੱਜ ਉਸ ਥਾਂ ਉੱਤੇ ਗੁਰਦੁਆਰਾ ਟੁੱਟੀ ਗੰਢੀ ਮੌਜੂਦ ਹੈ ਔਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੀ ਉਸ ਯਾਦ ਨੂੰ ਤੇ ਇਤਿਹਾਸ ਤੇ ਉਸ ਕਾਰਨਾਮੇ ਨੂੰ ਵਾਪਰੀ ਹੋਈ ਘਟਨਾ ਨੂੰ ਸਾਡੀਆਂ ਨਜ਼ਰਾਂ ਦੇ ਸਾਹਮਣੇ ਰੱਖਦਾ ਹੈ। ਸਤਿਕਾਰਯੋਗ ਸਾਧ ਸੰਗਤ, ਮੈਂ ਅੱਜ ਤੋਂ ਕੁਝ ਦਿਨ ਪਹਿਲਾਂ ਇਤਿਹਾਸ ਦੀ ਵਿਚਾਰ ਤੁਹਾਡੇ ਸਾਹਮਣੇ ਅਰਜ ਕਰਿਆ ਸਾਂ ਕਿ ਦੀਨੇ ਦਿਆਲਪੁਰੇ ਦੀ ਯੂ ਅੰਦਰ ਬੈਠ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਚਿੱਠੀ ਵਕਤ ਦੇ ਬਾਦਸ਼ਾਹ ਵੱਲੇ ਲਿਖੀ ਸੀ, ਜਿਸ ਦਾ ਨਾਮ ਹਜ਼ੂਰ ਨੇ ਫਾਰਸੀ ਅੰਦਰ ਜ਼ਫਰਨਾਮਾ ਰੱਖਿਆ। ਭਾਈ ਦਇਆ ਸਿੰਘ ਤੇ ਧਰਮ ਸਿੰਘ ਇਹ ਚਿੱਠੀ ਲੈ ਕੇ ਵਕਤ ਦੇ ਬਾਦਸ਼ਾਹ ਦੇ ਦਰਬਾਰ ਅੰਦਰ ਪਹੁੰਚੇ। ਬੜੀਆਂ ਮੁਸ਼ਕਲਾਂ ਦੇ ਨਾਲ ਭਾਈ ਦਇਆ ਸਿੰਘ ਤੇ ਧਰਮ ਸਿੰਘ ਨੂੰ ਇਹ ਚਿੱਠੀ ਵਕਤ ਦੇ ਬਾਦਸ਼ਾਹ ਤੱਕ ਪਹੁੰਚਾਈ। ਜਦੋਂ ਬਾਦਸ਼ਾਹ ਨੇ ਚਿੱਠੀ ਪੜ੍ਹੀ ਔਰ ਚਿੱਠੀ ਪੜ੍ਹਨ ਤੋਂ ਬਾਅਦ ਇਹ ਐਲਾਨ ਕਰ ਦਿੱਤਾ ਸੀ ਕਿ ਕੋਈ ਵੀ ਕਿਸੇ ਇਲਾਕੇ ਦਾ ਚੌਧਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਾ ਰਸਤਾ ਨਾ ਰੋਕੇ, ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਨਾਲੇ ਹੀ ਵਕਤ ਦੇ ਬਾਦਸ਼ਾਹ ਔਰੰਗਜ਼ੇਬ ਨੇ ਇਹ ਆਪਣੇ ਦਿਲ ਦੀ ਇੱਛਾ ਯਾਰ ਕੀਤੀ ਸੀ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਮੈਨੂੰ ਦੱਖਣ ਦੇ ਇਲਾਕੇ ਅੰਦਰ ਆਣ ਕੇ ਮਿਲਣ। ਯਾਦ ਰੱਖਣਾ, ਇਹ ਹੁਕਮਨਾਮੇ ਥਾਂ ਥਾਂ ਪੰਜਾਬ ਦੀ ਧਰਤੀ ਉੱਤੇ ਪਹੁੰਚ ਗਏ। ਵਜ਼ੀਰ ਖਾਨ ਕੋਲ ਹੁਕਮਨਾਮਾ ਪਹੁੰਚਣ ਤੋਂ ਪਹਿਲਾਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਚੜ੍ਹਾਈ ਕਰ ਚੁੱਕਿਆ ਸੀ ਔਰ ਇਹਦੇ ਤੋਂ ਬਾਅਦ ਕਿਸੇ ਇਲਾਕੇ ਦੇ ਚੌਧਰੀ ਨੇ ਔਰ ਕਿਸੇ ਇਲਾਕੇ ਦੇ ਜਰਨੈਲ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਵਾਸਤੇ ਆਪਣੀ ਫੌਜ ਲੈ ਕੇ ਹਮਲਾ ਨਹੀਂ ਕੀਤਾ। ਮੇਰੇ ਹਜ਼ੂਰ, ਇਸ ਧਰਤੀ ਨੂੰ ਖਦਰਾਣੇ ਦੀ ਟਾਪ ਨੂੰ ਮੁਕਤਸਰ ਸਾਹਿਬ ਦਾ ਖਿਤਾਬ ਦੇ ਕੇ, ਵਰਦਾਨ ਦੇ ਕੇ ਔਰ ਟੁੱਟੀ ਗੰਢ ਕੇ ਜਿਹੜੇ ਦੀਨੇ ਦਿਆਲਪੁਰੇ ਦੀ ਜੂ ਅੰਦਰ ਬੈਠ ਕੇ ਮੇਰੇ ਹਜ਼ੂਰ ਨੇ ਕੁਝ ਬਰਾੜ ਫੌਜੀ ਸਿਪਾਹੀ ਭਰਤੀ ਕੀਤੇ ਸਨ, ਉਹਨਾਂ ਨੂੰ ਨਾਲ ਲੈ ਕੇ ਔਰ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਮਾਲਵੇ ਦੀ ਧਰਤੀ ਉੱਤੇ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨਿਕਲ ਤੁਰੇ। ਸਤਿਕਾਰਯੋਗ ਸਾਧ ਸੰਗਤ, ਇਤਿਹਾਸ ਇਸ ਗੱਲ ਦਾ ਜ਼ਿਕਰ ਕਰਦਾ ਹੈ, ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੰਮੂ ਫਤੂ ਟਾਲੀਆਂ ਨਗਰੀ ਅੰਦਰ ਪਹੁੰਚੇ ਔਰ ਦੋ ਭਰਾਵਾਂ ਨੇ ਰੱਜ ਕੇ ਸੇਵਾ ਕੀਤੀ ਅਤੇ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਔਰ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਰਦਾਨ ਬਖਸ਼ੇ। ਮੇਰੇ ਹਜ਼ੂਰ ਸਤਿਗੁਰੂ ਮਹਾਰਾਜ ਜੀ ਥੋੜ੍ਹਾ ਜਿਹਾ ਇਸ ਪਿੰਡ ਤੋਂ ਅੱਗੇ ਗਏ ਸਨ ਅਤੇ ਜਿਹੜੇ ਬਰਾੜ ਫੌਜੀ ਭਰਤੀ ਕੀਤੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਦਾਨੇ ਦੀ ਕਮਾਂਡ ਥੱਲੇ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਕਿਹਾ, ਦਾਤਾ ਕਈ ਮਹੀਨੇ ਹੋ ਗਏ ਨੇ ਅਸੀਂ ਤੁਹਾਡੀ ਫੌਜ ਵਿੱਚ ਭਰਤੀ ਹੋਏ ਹਾਂ ਔਰ ਤੁਸਾਂ ਨੇ ਸਾਨੂੰ ਤਨਖਾਹ ਨਹੀਂ ਦਿੱਤੀ ਔਰ ਸਾਨੂੰ ਤਨਖਾਹ ਦਿਓ, ਅਸੀਂ ਆਪਣੇ ਪਰਿਵਾਰ ਨੂੰ ਪਹੁੰਚਾਉਣੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਸਿੰਘੋ ਮੈਂ ਜਦੋਂ ਅਨੰਦਪੁਰ ਦੀ ਧਰਤੀ ਨੂੰ ਛੱਡ ਕੇ ਤੁਰਿਆ ਹਾਂ, ਮੇਰਾ ਬਹੁਤ ਸਾਰਾ ਸਮਾਨ ਸਰਸਾ ਨਦੀ ਦੀ ਭੇਟ ਹੋ ਗਿਆ ਹੈ, ਬਹੁਤ ਸਾਰੇ ਗ੍ਰੰਥ ਸਰਸਾ ਨਦੀ ਦੀ ਭੇਟ ਹੋ ਗਏ ਨੇ, ਅਜੇ ਸਮਾਂ ਨਹੀਂ, ਜੰਗਾਂ ਯੁੱਧਾਂ ਦਾ ਸਮਾਂ ਲੜ ਕੇ ਹਟੇ ਹਾਂ, ਕਿਸੇ ਪਾਸਿਓਂ ਮਾਇਆ ਆਏਗੀ ਤੁਹਾਡੀਆਂ ਤਨਖਾਹਾਂ ਦੇ ਦਿੱਤੀਆਂ ਜਾਣਗੀਆਂ ਔਰ ਕੁਝ ਸਮਾਂ ਥੋਰ ਛੇੜੋ। ਬਰਾੜ ਸਿਪਾਹੀ ਮੰਨ ਗਏ। ਇਤਿਹਾਸ ਕਹਿੰਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਇਸ ਨਗਰ ਵਿੱਚੋਂ ਉੱਠੇ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਛੱਤਿਆਣੇ ਪਿੰਡ ਅੰਦਰ ਪਹੁੰਚੇ। ਜਦੋਂ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਜਿਆ ਹੋਇਆ ਸੀ ਦਰਬਾਰ, ਸੰਗਤਾਂ ਸੱਜ ਕੇ ਬੈਠੀਆਂ ਹੋਈਆਂ ਸਨ, ਹਜ਼ੂਰ ਨੇ ਆਪਣੀ ਆਪ ਦੀ ਰਾਖੀ ਕਿਵੇਂ ਕਰਨੀ ਹੈ, ਇਹਨਾਂ ਲੋਕਾਂ ਦੀ ਆਤਮਾ ਨੂੰ ਬਲਵਾਨ ਕਰਕੇ ਆ ਸ਼ਬਦ ਕਹਿੰਦੇ ਆ, ਜਦੋਂ ਦੀਵਾਨ ਦੀ ਸਮਾਪਤੀ ਕੀਤੀ ਅਤੇ ਉੱਠ ਕੇ ਤੁਰਨ ਲੱਗੇ। ਇਤਿਹਾਸ ਕਹਿੰਦੇ ਇਹਨਾਂ ਬਰਾੜ ਫੌਜੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਘੋੜੇ ਦੀਆਂ ਵਾਕਾਂ ਫੜ ਕੇ ਆਖਿਆ, ਦੀਨ ਦੁਨੀਆ ਦੇ ਮਾਲਕਾ, ਇਸ ਤੋਂ ਅਗਲੇ ਪਾਸੇ ਤੁਸੀਂ ਜਾਓਗੇ, ਡੱਲੇ ਚੌਧਰੀ ਦਾ ਇਲਾਕਾ ਆ ਜਾਏਗਾ,
ਦੱਲੇ ਚੌਧਰੀ ਦੀਆਂ ਫੌਜਾਂ ਸਾਡਾ ਸਾਥ ਦੇਣਗੀਆਂ ਔਰ ਤੁਸੀਂ ਸਾਡੀ ਤਨਖਾਹ ਨਹੀਂ ਦਵੋਗੇ, ਅਸੀਂ ਤੁਹਾਨੂੰ ਇੱਥੋਂ ਪੈਰ ਨਹੀਂ ਹਿੱਲਣ ਦਿਆਂਗੇ, ਨਹੀਂ ਤਾਂ ਸਾਡੀਆਂ ਤਨਖਾਹਾਂ ਦੇ ਕੇ ਜਾਓ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਸਿੰਘੋ ਮੁਸੀਬਤ ਦਾ ਸਮਾਂ ਹੈ, ਅਜੇ ਕਿਸੇ ਇਲਾਕੇ ਵਿੱਚੋਂ ਕਿਸੇ ਵੀ ਸੰਗਤ ਨੇ ਦਸਵੰਧ ਨਹੀਂ ਭੇਜਿਆ, ਜਦੋਂ ਮਾਇਆ ਆ ਜਾਏਗੀ ਤੁਹਾਨੂੰ ਦੇ ਦਿੱਤੀ ਜਾਵੇਗੀ। ਇਹਨਾਂ ਬਰਾੜ ਫੌਜੀਆਂ ਨੇ ਆਖਿਆ ਇਸ ਤੋਂ ਅੱਗੇ ਇੱਕ ਪੈਰ ਵੀ ਨਹੀਂ ਤੁਰਨ ਦਿੱਤਾ ਜਾਵੇਗਾ। ਇਤਿਹਾਸ ਕਹਿੰਦਾ ਹੈ ਇੰਨੇ ਚਿਰ ਨੂੰ ਇੱਕ ਸਿੱਖ ਆਇਆ ਜਿਸ ਨੇ ਖੱਜਰ ਉੱਤੇ ਮੋਹਰਾਂ ਦੀ ਖੁਰਜੀ ਲੱਦੀ ਹੋਈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਾਹਮਣੇ ਲਿਆ ਕੇ ਢੇਰੀ ਕਰ ਦਿੱਤੀਆਂ। ਹਜ਼ੂਰ ਜਦੋਂ ਆਪ ਨੇ ਅਨੰਦਪੁਰ ਛੱਡਿਆ ਉਹਦੇ ਤੋਂ ਪਹਿਲਾਂ ਦਾ ਦਸਵੰਧ ਕੱਢ ਕੱਢ ਕੇ ਇਕੱਠਾ ਕੀਤਾ ਹੋਇਆ ਹੈ, ਤੁਹਾਡੇ ਦਰਬਾਰ ਅੰਦਰ ਪਹੁੰਚਾਇਆ ਨਹੀਂ ਜਾ ਸਕਿਆ, ਇਸ ਲਈ ਕਿ ਆਪ ਅਨੰਦਪੁਰ ਛੱਡ ਕੇ ਪਤਾ ਨਹੀਂ ਕਿਸ ਥਾਂ ਉੱਤੇ ਬੈਠੇ ਹੋ, ਹੁਣ ਪਤਾ ਲੱਗਿਆ ਸੀ ਕਿ ਆਪ ਮਾਲਵੇ ਦੀ ਧਰਤੀ ਉੱਤੇ ਵਿਚਰ ਰਹੇ ਹੋ, ਇਹ ਤੁਹਾਡੀ ਮਾਇਆ ਹੈ, ਤੁਹਾਡਾ ਦਸਵੰਧ ਹੈ, ਔਰ ਇਸ ਨੂੰ ਪ੍ਰਵਾਨ ਕਰੋ। ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਬਰਾੜ ਫੌਜੀਆਂ ਨੂੰ ਫੌਜੀਓ ਆਪਣੀਆਂ ਕਤਾਰਾਂ ਲਾ ਲਓ ਅਤੇ ਜਿੰਨੀ ਜਿੰਨੀ ਤੁਹਾਡੀ ਤਨਖਾਹ ਬਣਦੀ ਹੈ ਉਸ ਦਾ ਹਿਸਾਬ ਕਰ ਲਓ ਔਰ ਤੁਹਾਨੂੰ ਤਨਖਾਹ ਜਿਹੜੀ ਦਿੱਤੀ ਜਾਵੇਗੀ। ਇਤਿਹਾਸ ਕਹਿੰਦਾ ਇਹਨਾਂ ਬਰਾੜ ਫੌਜੀਆਂ ਦਾ ਆਗੂ ਸੀ ਭਾਈ ਦਾਨ ਸਿੰਘ, ਜਦੋਂ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਤਨਖਾਹਾਂ ਲੈ ਲਓ ਅਤੇ ਕਤਾਰਾਂ ਲੱਗ ਗਈਆਂ ਔਰ ਜਿੰਨੀ ਜਿੰਨੀ ਤਨਖਾਹ ਬਣਦੀ ਸੀ, ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣੇ ਮੋਢੇ ਉੱਤੋਂ ਢਾਲ ਲਾਈ ਅਤੇ ਆਖਿਆ ਸਿੰਘੋ ਹੁਣ ਜਿਹੜੀਆਂ ਮੋਹਰਾਂ ਗਿਣਤੀਆਂ ਨਹੀਂ ਦਿੱਤੀਆਂ ਜਾਣਗੀਆਂ। ਢਾਲਾਂ ਭਰ ਭਰ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਉਹਨਾਂ ਬਰਾੜ ਫੌਜੀਆਂ ਦੀ ਤਨਖਾਹ ਦਿੱਤੀ। ਇਤਿਹਾਸ ਕਹਿੰਦੇ ਸਾਰੇ ਬਰਾੜ ਫੌਜੀ ਤਨਖਾਹ ਲੈ ਗਏ ਅਤੇ ਜਦੋਂ ਭਾਈ ਦਾਨੇ ਦੀ ਵਾਰੀ ਆਈ, ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ, ਦਾਨ ਸਿੰਘਾ ਤੂੰ ਇਹਨਾਂ ਬਰਾੜ ਫੌਜੀਆਂ ਦਾ ਆਗੂ ਹੈ, ਜਰਨੈਲ ਹੈ, ਔਰ ਤੇਰੀ ਤਨਖਾਹ ਇਹਨਾਂ ਤੋਂ ਯਾਦ ਹੀ ਬਣਦੀ ਹੋਵੇਗੀ, ਦੱਸ ਤੇਰੀ ਤਨਖਾਹ ਕਿੰਨੀ ਹੈ ਔਰ ਕਿੰਨੀਆਂ ਢਾਲਾਂ ਭਰ ਕੇ ਮੋਹਰਾਂ ਦੀਆਂ ਦਿੱਤੀਆਂ ਜਾਣ। ਅਤੇ ਇਤਿਹਾਸ ਕਹਿੰਦੇ ਭਾਈ ਦਾਨੇ ਦੀਆਂ ਅੱਖਾਂ ਵਿੱਚੋਂ ਹੰਝੂ ਧਰਤੀ ਉੱਤੇ ਡਿੱਗ ਪਏ, ਉਹਨੇ ਹੱਥ ਜੋੜ ਕੇ ਆਖਿਆ ਕਲਗੀਆਂ ਵਾਲਿਆ ਇਹ ਦੁਨੀਆਂ ਦੀ ਮਾਇਆ ਮੇਰੀ ਝੋਲੀ ਵਿੱਚ ਨਾ ਪਾਓ, ਮੈਨੂੰ ਆਪਣੇ ਘਰ ਦੀ ਸਿੱਖੀ ਦੀ ਦਾਤ ਬਖਸ਼ਿਸ਼ ਕਰੋ। ਅਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਦਾਨ ਸਿੰਘਾ ਇਹ ਸਿੱਖੀ ਕਿਹੜੀ ਕੰਮ ਆਵੇਗੀ, ਮੋਹਰਾਂ 'ਤੇ ਕੰਮ ਆਉਣਗੀਆਂ ਜਿਵੇਂ ਤੇਰੇ ਸਿਪਾਹੀ ਲੈ ਕੇ ਗਏ ਨੇ ਔਰ ਤੈਨੂੰ ਉਸ ਤੋਂ ਵੱਧ ਦੇ ਦਿੱਤੀਆਂ ਜਾਂਦੀਆਂ ਨੇ। ਭਾਈ ਦਾਨ ਸਿੰਘ ਨੇ ਹੱਥ ਜੁੜ ਕੇ ਆਖਿਆ ਕਲਗੀਆਂ ਵਾਲਿਆ ਜੇ ਟੁੱਟਾ ਹੈ ਅਤੇ ਮੇਰੇ ਬਰਾੜ ਫੌਜੀਆਂ ਦੀ ਗਲਤੀ ਜਿਹੜੀ ਹੈ ਉਸ ਨੂੰ ਮਾਫ਼ ਕਰ ਦਿੱਤਾ ਜਾਏ ਅਤੇ ਆਪਣੇ ਚਰਨਾਂ ਵਿੱਚ ਥਾਂ ਦਿੱਤੀ ਜਾਏ। ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਸਾਹਮਣੇ ਕਿਹਾ ਕਿ ਸਾਨੂੰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਘਰ ਦੀ ਸਿੱਖੀ ਬਖਸ਼ੀ ਜਾਏ। ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਦਾਨ ਸਿੰਘਾ ਮਾਝੇ ਵਾਲਿਆਂ ਦੀ ਟੁੱਟੀ ਹੋਈ, ਭਾਈ ਮਹਾ ਸਿੰਘ ਨੇ ਆਪਣਾ ਸਭ ਕੁਝ ਕੁਰਬਾਨ ਕਰਕੇ ਰੱਖ ਲਏ ਔਰ ਮਾਲਵੇ ਵਾਲਿਆਂ ਦੀ ਟੁੱਟੀ ਹੋਈ, ਅੱਜ ਤੂੰ ਇਹਨਾਂ ਮੋਹਰਾਂ ਦਾ ਲਾਲਚ ਠੁਕਰਾ ਕੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਕਰਨਾ ਰੱਖ ਲਈ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਮੰਗ ਹੋਰ ਕੀ ਮੰਗਦਾ ਹੈ, ਕੁਝ ਨਹੀਂ ਮੰਗਿਆ ਭਾਈ ਦਾਨ ਸਿੰਘ ਨੇ ਅਤੇ ਹੱਥ ਜੁੜ ਕੇ ਆਖਿਆ ਕਲਗੀਆਂ ਵਾਲਿਆ ਜੇ ਕਿਤੇ ਸਮਾਂ ਨਸੀਬ ਹੋ ਜਾਏ ਅਤੇ ਤੇਰੀ ਬਖਸ਼ਿਸ਼ ਅਤੇ ਰਹਿਮਤ ਭਰੇ ਜਿਹੜੇ ਤਰਨ ਨੇ ਉਹ ਮੇਰੇ ਵਿਹੜੇ ਅੰਦਰ ਟਿਕ ਜਾਣ, ਬਸ ਇਹੀ ਦਿਲ ਦੀ ਇੱਛਾ ਹੈ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਛੱਤੇ ਵਾਲੇ ਪਿੰਡ ਤੋਂ ਚੱਲਦੇ ਹੋਏ ਅੱਗੇ ਔਰ ਜਿਹੜੇ ਬਰਾੜ ਫੌਜੀ ਨਾਲ ਭਰਤੀ ਕੀਤੇ ਹੋਏ ਸਨ ਉਹਨਾਂ ਨੂੰ ਤਨਖਾਹ ਦੇ ਕੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਅਗਲੇ ਇਲਾਕੇ ਨੂੰ ਚਲੇ ਗਏ। ਯਾਦ ਰੱਖਣਾ ਅਗਲਾ ਇਲਾਕਾ ਜਿਹੜਾ ਬਠਿੰਡੇ ਦੀ ਧਰਤੀ ਹੈ, ਸਾਬੋ ਕੀ ਤਲਵੰਡੀ, ਅੱਜ ਜਿਹੜਾ ਸਿੱਖਾਂ ਦਾ ਪੰਜਵਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਹੈ। ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਇਸ ਇਲਾਕੇ ਅੰਦਰ ਆਉਣ ਨਿਕਲੇ। ਇਸ ਇਲਾਕੇ ਦਾ ਡੱਲਾ ਚੌਧਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੂੰ ਮਿਲਿਆ ਅਤੇ ਹੱਥ ਜੋੜ ਕੇ ਬੇਨਤੀ ਕੀਤੀ, ਦਾਦਾ ਤੁਹਾਡੇ ਪਰਿਵਾਰ ਨਾਲ ਬਹੁਤ ਦੁਖਾਂਤ ਵਾਪਰਿਆ ਹੈ, ਤੁਹਾਨੂੰ ਅਨੰਦਪੁਰ ਛੱਡਣਾ ਪੈ ਗਿਆ, ਤੁਹਾਡਾ ਪਰਿਵਾਰ ਵਿਛੜ ਗਿਆ, ਤੁਹਾਡੇ ਪੁੱਤਰ ਸ਼ਹੀਦ ਹੋ ਗਏ, ਤੁਹਾਡੇ ਸਿੰਘ ਤੁਹਾਡੇ ਤੋਂ ਸ਼ਹੀਦ ਹੋ ਗਏ, ਹੁਣ ਕੁਝ ਸਮਾਂ ਸ਼ਾਂਤੀ ਦਾ ਮਿਲਿਆ ਹੈ, ਆਓ ਮੇਰੇ ਕੋਲ ਬੈਠ ਕੇ ਸਮੇਂ ਨੂੰ ਗੁਜ਼ਾਰੋ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ, ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਪ੍ਰਵਾਨ ਕਰ ਲਈ ਔਰ ਡੱਲਾ ਦਮਦਮਾ ਸਾਹਿਬ ਜਿਸ ਨੂੰ ਅਸੀਂ ਅੱਜ ਕਹਿੰਦੇ ਹਾਂ ਸਾਬੋ ਕੀ ਤਲਵੰਡੀ, ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੂੰ ਲੈ ਗਿਆ। ਇਤਿਹਾਸ ਕਹਿੰਦੇ ਜਿੰਨੇ ਸਿੰਘ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ, 5 ਦਿਨ ਦਾ ਲਗਾਤਾਰ ਪ੍ਰਸ਼ਾਦਾ ਡੱਲੇ ਚੌਧਰੀ ਦੇ ਘਰ ਵਿੱਚੋਂ ਤਿਆਰ ਹੋ ਕੇ ਆਉਂਦਾ ਰਿਹਾ। ਉਹਦੇ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਡੱਲਿਆ ਸੰਗਤ ਵੱਧ ਰਹੀ ਹੈ ਔਰ ਦਰਸ਼ਨਦਾਰ ਕਰਨ ਵਾਸਤੇ ਲੋਕ ਦਿਲ ਵਿੱਚ ਈਸ਼ਾ ਰੱਖ ਕੇ ਇਸ ਥਾਂ ਉੱਤੇ ਆ ਰਹੇ ਨੇ, ਹੁਣ ਜਿਹੜਾ ਪ੍ਰਸ਼ਾਦਾ ਹੈ ਉਹ ਸਾਡੇ ਸਿੰਘ ਤਿਆਰ ਕਰਿਆ ਕਰਨਗੇ ਔਰ ਤੈਨੂੰ ਇੰਨੀ ਖੇਚਲ ਨਹੀਂ ਦਿੱਤੀ ਜਾਵੇਗੀ। ਰਸਤ ਭਾਵੇਂ ਡੱਲੇ ਦੇ ਘਰ ਵਿੱਚੋਂ ਆਉਂਦੀ ਰਹੀ ਪਰ ਲੰਗਰ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਸਰਦਾਰ ਤਿਆਰ ਕਰਨ ਲੱਗੇ। ਇਤਿਹਾਸ ਕਹਿੰਦਾ ਇੱਕ ਦਿਨ ਦਰਬਾਰ ਸਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਹੋਏ ਸਨ ਤੇ ਡੱਲੇ ਚੌਧਰੀ ਨੇ ਹੱਥ ਜੁੜ ਕੇ ਆਖਿਆ, ਦਾਤਾ ਮੇਰੇ ਲਈ ਕੋਈ ਸੇਵਾ ਹੋਵੇ ਮੈਂ ਤੁਹਾਡੀ ਸੇਵਾ ਕਰ ਸਕਾਂ। ਹਜ਼ੂਰ ਕਹਿੰਦੇ ਵਕਤ ਆਵੇਗਾ ਦੱਸੀ ਜਾਵੇਗੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਸਿੱਖਾਂ ਨੇ ਵਿਚਾਰ ਕੀਤੀ, ਦਾਤਾ ਜਦੋਂ ਅਨੰਦਪੁਰ ਦੀ ਧਰਤੀ ਨੂੰ ਛੱਡਿਆ ਸੀ ਉਹ ਕੈਸਾ ਸਮਾਂ ਹੋਵੇਗਾ, ਸਾਰਾ ਪਰਿਵਾਰ ਨਾਲ ਲੈ ਕੇ ਤੁਰੇ ਸੀ ਤੇ ਅੱਜ ਦਮਦਮਾ ਸਾਹਿਬ ਦੀ ਪਾਵਨ ਧਰਤੀ ਉੱਤੇ ਬੈਠੇ ਹੋ, ਇਕੱਲੀ ਜਾਨ, ਸਾਰੇ ਪਰਿਵਾਰ ਵਿੱਚੋਂ ਇੱਕ ਵੀ ਪਰਿਵਾਰ ਦਾ ਜੀ ਜਿਹੜਾ ਉਹ ਤੁਹਾਡੇ ਨਾਲ ਨਹੀਂ, ਤੁਹਾਡੇ ਪੁੱਤਰ ਤੇ ਸ਼ਹੀਦ ਹੋ ਗਏ, ਜਿਹੜੀਆਂ ਮਾਸੂਮ ਜਿੰਦਾ ਸਨ ਉਹ ਵੀ ਸਰਹੰਦ ਦੀ ਦੁਆਰ ਅੰਦਰ ਚਿਣ ਕੇ ਸ਼ਹੀਦ ਕਰ ਦਿੱਤੀਆਂ ਗਈਆਂ, ਮਾਂ ਗੁਜਰੀ ਜੀ ਵੀ ਸੱਚਖੰਡ ਅੰਦਰ ਪਿਆ ਨਾ ਕਰ ਗਏ, ਤੇ ਜਿਹੜਾ ਤੁਹਾਡੇ ਪਰਿਵਾਰ ਦਾ ਇੱਕ ਹਿੱਸਾ ਉਹ ਸਰਸਾ ਨਦੀ ਦੇ ਕਿਨਾਰੇ ਉੱਤੇ ਆਪਨੇ ਆਪ ਛੋੜਿਆ ਸੀ, ਵੱਖ ਕੀਤਾ ਸੀ, ਆਪਣੇ ਦੋਵੇਂ ਬਹਿਨ ਆਪਨੇ ਦਿੱਲੀ ਨੂੰ ਤੋਰ ਦਿੱਤੇ ਸਨ ਔਰ ਉਹਨਾਂ ਨੂੰ ਦਿੱਲੀ ਤੋਂ ਬੁਲਾ ਲਿਆ ਜਾਏ। ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਮਨ ਅੰਦਰ ਵਿਚਾਰ ਆਈ ਕਿ ਆਪਣੇ ਮਹਿਲਾਂ ਨੂੰ ਵੀ ਇਸ ਥਾਂ ਉੱਤੇ ਸੱਦ ਲਿਆ ਜਾਏ। ਇੱਕ ਸਿੰਘ ਭੇਜਿਆ ਜੋ ਦਿੱਲੀ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਦੇਵਾਂ ਨੂੰ ਲੈ ਕੇ ਆਏ, ਮੰਜ਼ਲਾਂ ਨੂੰ ਮੁਕਾ ਕੇ ਸਿੰਘ ਦਿੱਲੀ ਪਹੁੰਚਿਆ, ਮਾਤਾ ਸਾਹਿਬ ਕੌਰ ਤੇ ਮਾਤਾ ਸਾਹਿਬ ਦੇ ਸੁੰਦਰ ਕੌਰ ਜੀ ਨੂੰ ਲੈ ਕੇ ਔਰ ਇਸ ਧਰਤੀ ਉੱਤੇ ਜਦੋਂ ਸਿੱਖ ਆਤਮਾ ਪਹੁੰਚੀਆਂ, ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਰਬਾਰ ਲਾ ਕੇ ਬੈਠੇ ਸਨ। ਦੁਨੀਆਂ ਵਾਲੇ ਹੋ, ਮਾਂ ਦਾ ਦਿਲ ਕਿੰਨਾ ਕੋਮਲ ਹੈ, ਭਾਵੇਂ ਸਾਰੀ ਗੱਲ ਦਾ ਪਤਾ ਲੱਗ ਜਾਏ ਕਿ ਮੇਰੇ ਪਰਿਵਾਰ ਨਾਲ ਕੀ ਕੁਝ ਵਾਪਰਿਆ ਹੈ, ਪਰ ਫਿਰ ਵੀ ਜਿੰਨਾ ਚਿਰ ਉਹ ਕਿਸੇ ਠੋਸ ਟਿਕਾਣੇ ਉੱਤੇ ਨਾ ਪਹੁੰਚ ਜਾਏ ਉਹਦੇ ਮਨ ਨੂੰ ਤਸੱਲੀ ਨਹੀਂ ਆਇਆ ਕਰਦੀ। ਦਰਬਾਰ ਸਜਿਆ ਹੋਇਆ ਸੀ, ਜਦੋਂ ਕਿਤੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਉੱਤੇ ਦਰਬਾਰ ਸਜਦਾ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰੇ ਦੇ ਚਾਰੇ ਹੀ ਸਾਹਿਬਜ਼ਾਦੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੋਢੇ ਉੱਤੇ ਸੋਭਾ ਪਾਇਆ ਕਰਦੇ ਸਨ, ਇਹ ਮਤਾਵਾਂ ਤੱਕਿਆ ਕਰਦੀਆਂ ਸਨ। ਯਾਦ ਰੱਖਣਾ, ਜੇ ਦਰਬਾਰ ਸਜਿਆ ਹੋਇਆ ਤੇ ਨਸੀਬ ਹੋਇਆ, ਪਰ ਜਿਹੜੇ ਚਾਰ ਪੁੱਤਰ ਕਦੇ ਹਜ਼ੂਰ ਦੇ ਮੋਢਿਆਂ ਉੱਤੇ ਖੜੇ ਹੁੰਦੇ ਸਨ, ਅੱਜ ਇਹਨਾਂ ਮਤਾਵਾਂ ਨੇ ਆਪਣੀਆਂ ਨਜ਼ਰਾਂ ਨਾਲ ਤੱਕੇ, ਸੁਣ ਚੁੱਕੀਆਂ ਸਨ ਕਿ ਲੜਕੇ ਸ਼ਹੀਦ ਹੋ ਚੁੱਕੇ ਨੇ, ਪਰ ਫਿਰ ਵੀ ਦਿਲ ਨੂੰ ਤਸੱਲੀ ਨਹੀਂ। ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਦੇਵਾਂ ਨੇ ਪਰੇ ਦਰਬਾਰ ਅੰਦਰ ਨਜ਼ਰ ਮਾਰੀ, ਸ਼ਾਇਦ ਅੱਜ ਮੋਢੇ ਉੱਤੇ ਖੜੇ ਨਾ ਹੋਣ, ਕਿਸੇ ਥਾਂ ਉੱਤੇ ਬੈਠੇ ਹੋਣ। ਜਦੋਂ ਚਾਰੇ ਦੇ ਚਾਰੇ ਲਖਤੇ ਜੇਕਰ ਮਤਾਵਾਂ ਦੀ ਨਜ਼ਰੀ ਨਾ ਆਏ ਤੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉੱਤੇ ਸਵਾਲ ਕਰਦਿਆਂ ਹੋਇਆਂ ਮਤਾਵਾਂ ਨੇ ਆਖਿਆ, ਪਤੀ ਦੇ ਜਦੋਂ ਅਨੰਦਪੁਰ ਦੀ ਧਰਤੀ ਨੂੰ ਛੱਡ ਕੇ ਤੁਰੇ ਸੋ, ਚੰਦ ਵਰਗੇ ਮੁੱਖੜੇ ਔਰ ਸੋਹਣੀਆਂ ਸੂਰਤਾਂ ਵੇਖ ਕੇ ਭੁੱਖ ਲੈਂਦੀ ਔਰ ਮਨ ਨੂੰ ਮੋਹਣ ਵਾਲੇ ਚਾਰੇ ਚਾਰੇ ਪੁੱਤਰ ਲੈ ਕੇ ਤੁਰੇ ਸੋ, ਪਤੀ ਦੇ ਸਾਡੇ ਲਖਤੇ ਜਿਗਰ ਕਿਤੇ ਨਜ਼ਰ ਨਹੀਂ ਆ ਰਹੇ, ਉਹ ਕਿੱਥੇ ਨੇ? ਜਾਂ ਇਸ ਚੌਧਰੀ ਦੇ ਮਹੱਲਾਂ ਵਿੱਚ ਬਿਠਾਏ ਹੋਏ ਨੇ, ਜਾਂ ਉਹ ਕਿਸੇ ਕਾਰਜ ਵਾਸਤੇ ਭੇਜੇ ਨੇ, ਔਰ ਸਾਡੇ ਪੁੱਤਰ ਕਿੱਥੇ ਨੇ? ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਜਦੋਂ ਇਹ ਸ਼ਬਦ ਸੁਣੇ, ਲੱਗੇ ਹੋਏ ਦਰਬਾਰ ਅੰਦਰ, ਇੱਕ ਪਾਸੇ ਮਤਾਵਾਂ ਆਪਣੇ ਪਤੀ ਦੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਉੱਤੇ ਸਵਾਲ ਕਰਕੇ ਪੁੱਛ ਰਹੀਆਂ ਨੇ ਕਿ ਸਾਡੇ ਚਾਰੇ ਦੇ ਚਾਰੇ ਪੁੱਤਰ ਕਿੱਥੇ ਨੇ, ਤੇ ਹਜ਼ੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਜਿਵੇਂ ਉਸ ਭਰੇ ਦਰਬਾਰ ਅੰਦਰ ਮਤਾਵਾਂ ਦੇ ਕੀਤੇ ਹੋਏ ਸਵਾਲ ਦਾ ਜਵਾਬ ਦੇ ਰਹੇ ਨੇ, ਉੱਤਰ ਤੇ ਪ੍ਰਸ਼ਨ, ਸਵਾਲ ਤੇ ਜਵਾਬ, ਸਾਬੋ ਕੀ ਤਲਵੰਡੀ, ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੇ ਤੇ ਉਹਨਾਂ ਦੇ ਪਰਿਵਾਰ ਦੇ ਜਿਸ ਕਦਰ ਹੋ ਰਹੇ ਨੇ, ਤੁਹਾਡੀ ਜਥਾ ਇਹਨਾਂ ਸਤਰਾਂ ਰਾਹੀਂ ਬੇਨਤੀ ਕਰਿਆ।
ਵੇਖ ਕੇ ਚਾਰ ਚੁਫੇਰੇ ਪਰੇ ਦਰਬਾਰ ਨੂੰ, ਮਾਤਾ ਜੀ ਪੁੱਛਣ ਲੱਗੇ ਸੱਚੀ ਸਰਕਾਰ ਨੂੰ, ਕਿੱਥੇ ਛੱਡ ਆਏ ਸਵਾਮੀ ਮੇਰੇ ਪਰਿਵਾਰ ਨੂੰ, ਪਾਲ ਦੇ ਲਾਲਾਂ ਨੂੰ ਏ ਨੈਣ ਨੇ ਹਾਰੇ ਜੀ, ਆਉਂਦੇ ਨਹੀਂ ਨਜ਼ਰ ਕਿਤੇ ਵੀ ਮੇਰੇ ਦਲਾਰੇ ਜੀ, ਦਿਸਦੇ ਨਹੀਂ ਲਾਲ ਕਿਤੇ ਵੀ।
ਬੋਲੇ ਦਸਮੇ ਚ ਅੱਗੋਂ ਹੌਸਲੇ ਨਾਲ ਨੇ ਦੁੱਖਾਂ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਖਿਆਲ ਨੇ ਸੁੰਦਰੀ ਜੀ ਵੇਖੋ ਸਾਰੇ ਆਪਣੇ ਹੀ ਲਾਲ ਨੇ ਜੋਰਾਵਰ ਫਤਿਹ ਸਿੰਘ ਤੋਂ ਲੱਗਦੇ ਪਿਆਰੇ ਨੇ ਤੇਰੇ ਤੋਂ ਲਾਰੇ ਚਾਰੇ ਇਹਨਾਂ ਤੋਂ ਵਾਰੇ ਨੇ ਵਾਰੇ ਮੈਂ ਲਾਲ ਪੰਥ ਤੋਂ
ਓ ਖੋਲ ਕੇ ਦੱਸੋ ਮੈਨੂੰ ਮੇਰੇ ਜਜ਼ਾਰ ਦੀ ਜੋਦੇ ਅਜੀਤ ਸਿੰਘ ਉਸ ਸੁਣੇ ਸਰਦਾਰ ਦੀ ਕਿਹੋ ਜਿਹੀ ਪਾਲੀ ਸਿੱਖੀ ਕਿਹੋ ਜਿਹੀ ਪਾਲੀ ਸਿੱਖੀ ਖੰਡੇ ਦੀ ਤਾਰ ਦੀ ਕਿੰਨੇ ਕੂਚਾ ਨਾਲ ਉਹਨਾਂ ਸੀਸ ਸਨ ਵਾਰੇ ਜੀ ਦਿਸਦੇ ਨਹੀਂ ਲਾਲ ਕਿਤੇ ਵੀ ਮੇਰੇ ਦਿਲਾਰੇ ਜੀ ਆਉਂਦੇ ਨਹੀਂ ਨਜ਼ਰ ਕਿਤੇ ਵੀ
ਛਾਤੀ ਵਿੱਚ ਖਾ ਕੇ ਸੋ ਸੋ ਹੱਟ ਤਲਵਾਰਾਂ ਦੇ ਹੋ ਗਏ ਸ਼ਹੀਦ ਯੋ ਸਿਰ ਲਾ ਕੇ ਹਜ਼ਾਰਾਂ ਦੇ ਵੇਖੇ ਤਨ ਕਹਿਲ ਤੜਪ ਦੇ ਵੇਖੇ ਤਨ ਕਹਿਲ ਤੜਪ ਦੇ ਦੋਹਾਂ ਸਰਦਾਰਾਂ ਦੇ ਅੱਖੀਆਂ ਵਿੱਚ ਵਸਦੇ ਅੱਜ ਤੱਕ ਅੱਖੀਆਂ ਦੇ ਤਾਰੇ ਨੇ ਤੇਰੇ ਦੋ ਲਾਰੇ ਚਾਰੇ ਸਿੱਖੀ ਤੋਂ ਵਾਰੇ ਨੇ ਵਾਰੇ ਮੈਂ ਲਾਲ ਪੰਥ ਤੋਂ
ਓ ਵੱਡੇ ਸਨ ਗੱਭਰੂ ਸਿੱਖੀ ਰਣ ਵਿੱਚ ਗਏ ਪਾਲ ਜੀ ਛੋਟੇ ਸਨ ਬਾਲਕ ਬੀਤੀ ਕੀ ਉਹਨਾਂ ਨਾਲ ਜੀ ਰਹੇ ਰੇਤੜ ਫਾਵੇ ਮਾਤਾ ਰਹੇ ਰੇਤੜ ਫਾਵੇ ਮਾਤਾ ਗੁਜਰੀ ਦਾ ਖਿਆਲ ਜੀ ਦੱਸੋ ਨਾ ਕਸ਼ਟ ਉਹਨਾਂ ਨੇ ਕੀ ਸਹਾਰੇ ਜੀ ਦਿਸਦੇ ਨਹੀਂ ਲਾਲ ਕਿਤੇ ਵੀ ਮੇਰੇ ਦਿਲਾਰੇ ਜੀ ਆਉਂਦੇ ਨਹੀਂ ਨਜ਼ਰ ਕਿਤੇ ਵੀ
ਜ਼ੁਲਮੀ ਸਰਹਿੰਦ ਸ਼ਹਿਰ ਵਿੱਚ ਸੂਬੇ ਚੰਡਾਲ ਨੇ ਨੀਹਾਂ ਵਿੱਚ ਚਿਣਤੇ ਦੋਵੇਂ ਕੀਤੇ ਹਲਾਲ ਨੇ ਸੱਚਖੰਡ ਜਾਂ ਵੱਸੇ ਦਾਦੀ ਸਾਹਿਬ ਦੇ ਨਾਲ ਨੇ ਹੱਸ ਹੱਸ ਸਿਰ ਦੇ ਗਏ ਸਾਰੇ ਧਰਮੋ ਨਾ ਹਾਰੇ ਨੇ ਤੇਰੇ ਦੋ ਲਾਰੇ ਚਾਰੇ
ਸਿੱਖੀ ਤੋਂ ਵਾਰੇ ਨੇ ਵਾਰੇ ਨੇ ਲਾਲ ਪੰਥ ਤੋਂ
ਸਾਬੋ ਕੀ ਤਲਵੰਡੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦਰਬਾਰ ਲਾ ਕੇ ਬੈਠੇ ਹੋਏ ਨੇ ਯਾਦ ਰੱਖਣਾ ਸੰਗਤਾਂ ਸੱਜ ਕੇ ਬੈਠੀਆਂ ਹੋਈਆਂ ਨੇ ਇੱਕ ਪਾਸੇ ਸਿੱਖ ਸਰਦਾਰ ਬੈਠੇ ਨੇ ਔਰ ਉਹਨਾਂ ਦੇ ਨਾਲ ਉਸ ਨਗਰ ਵਿੱਚੋਂ ਕੁਝ ਆਈਆਂ ਹੋਈਆਂ ਬੀਬੀਆਂ ਔਰਤਾਂ ਵੀ ਦਰਬਾਰ ਵਿੱਚ ਸੱਜ ਕੇ ਬੈਠੀਆਂ ਹੋਈਆਂ ਨੇ ਜਾਂ ਦੋਵੇਂ ਹੀ ਮਾਤਾਵਾਂ ਮਾਤਾ ਸੁੰਦਰ ਕੌਰ ਔਰ ਮਾਤਾ ਸਾਹਿਬ ਕੌਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਅੰਦਰ ਪਹੁੰਚੇ ਸਤਿਕਾਰਯੋਗ ਸਾਧ ਸੰਗਤ ਮੈਂ ਇੱਕ ਦਿਨ ਸਟੇਜ ਉੱਤੇ ਇਤਿਹਾਸ ਦੀ ਵਿਚਾਰ ਅਰਜ ਕਰਿਆ ਸਾਹਿਬ ਅਤੇ ਮੈਂ ਜਦੋਂ ਇਤਿਹਾਸ ਦੇ ਬੋਲ ਕਹੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਰਿਵਾਰ ਦੋਵੇਂ ਹੀ ਸਰਸਾ ਨਦੀ ਉੱਤੋਂ ਦਿੱਲੀ ਨੂੰ ਰਵਾਨਾ ਕਰ ਦਿੱਤੇ ਸਨ ਆ ਚਾਰ ਸਿੱਖਾਂ ਦੇ ਨਾਲ ਭਾਈ ਮਨੀ ਸਿੰਘ ਜਵਾਹਰ ਸਿੰਘ ਚੰਦਾ ਸਿੰਘ ਅਤੇ ਬਾਬਾ ਦੀਪ ਸਿੰਘ ਦੇ ਨਾਲ ਅਤੇ ਇੱਕ ਨੌਜਵਾਨ ਨੇ ਜਿਸ ਨੇ ਇਤਿਹਾਸ ਨੂੰ ਬੜੇ ਧਿਆਨ ਨਾਲ ਸੁਣਿਆ ਦੀਵਾਨ ਦੀ ਸਮਾਪਤੀ ਤੋਂ ਬਾਅਦ ਮੇਰੇ ਉੱਤੇ ਇੱਕ ਸਵਾਲ ਕੀਤਾ ਹੈ ਉਹ ਕਹਿੰਦੇ ਕੋਮਲ ਜੀ ਦਿੱਲੀ ਦਾ ਤਖ਼ਤ ਔਰੰਗਜ਼ੇਬ ਉਹਨੇ ਆਪਣੀ ਸਾਰੀ ਸ਼ਕਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਤਮ ਕਰਨ ਵਾਸਤੇ ਲਾਈ ਹੋਈ ਸੀ ਅਤੇ ਦਿੱਲੀ ਦਰ ਅੰਦਰ ਔਰੰਗਜ਼ੇਬ ਦਾ ਰਾਜ ਭਾਗ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਆਪਣੇ ਪਰਿਵਾਰ ਨੂੰ ਦਿੱਲੀ ਅੰਦਰ ਕਿਉਂ ਭੇਜ ਦਿੱਤਾ ਉਸ ਥਾਂ ਉੱਤੇ ਕਿਹੜੀ ਸੁਰੱਖਿਅਤ ਥਾਂ ਸੀ ਸਤਿਕਾਰਯੋਗ ਸਾਧ ਸੰਗਤ ਮੈਂ ਅਰਜ ਕਰਦੇ ਹਾਂ ਹਮੇਸ਼ਾ ਸੰਸਾਰ ਉੱਤੇ ਇੱਕ ਪੱਖ ਨਹੀਂ ਹਮੇਸ਼ਾ ਸੰਸਾਰ ਉੱਤੇ ਦੋ ਪੱਖ ਰਹੇ ਨੇ ਜੇ ਪਾਪੀ ਲੋਕ ਨੇ ਤਾਂ ਧਰਮੀ ਵੀ ਦੁਨੀਆਂ ਉੱਤੇ ਪੈਦਾ ਹੋਏ ਨੇ ਜੇ ਵਕਤ ਦਾ ਬਾਦਸ਼ਾਹ ਔਰੰਗਜ਼ੇਬ ਆਪਣੇ ਹੁਕਮ ਨਾਲ ਦਿੱਲੀ ਦੇ ਚੌਂਕ ਚਾਂਦਨੀ ਅੰਦਰ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਜੀ ਦਾ ਸੀਸ ਧੜ ਤੋਂ ਜੁਦਾ ਕਰਵਾਉਂਦਾ ਹੈ ਜੇ ਸੀਸ ਭਾਈ ਜੈਤਾ ਜੀ ਉਠਾ ਕੇ ਲੈ ਕੇ ਆਉਂਦੇ ਨੇ, ਫਿਰ ਯਾਦ ਰੱਖਿਆ ਜੇ ਉਸੇ ਦਿੱਲੀ ਵਿੱਚ ਰਹਿਣ ਵਾਲਾ ਭਾਈ ਲੱਖੀ ਸ਼ਾਹ ਵਣਜਾਰਾ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਜੀ ਦਾ ਤੜ ਉਠਾ ਕੇ ਆਪਣੇ ਮਕਾਨਾਂ ਨੂੰ ਅੱਗ ਲਾ ਕੇ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਦੇ ਤੜ ਦਾ ਸਸਕਾਰ ਕਰਦਾ। ਮੈਂ ਅਰਜ ਕਰਦੇ ਹਾਂ ਭਾਈ ਮਨੀ ਸਿੰਘ ਸਾਹਿਬ ਇਹ ਦਿੱਲੀ ਵਿਆਹੇ ਹੋਏ ਨੇ, ਲੱਖੀ ਸ਼ਾਹ ਵਣਜਾਰੇ ਦੀ ਸਪੁੱਤਰੀ ਬੀਬੀ ਸੀਤੋ ਨਾਲ ਭਾਈ ਮਨੀ ਸਿੰਘ ਦੀ ਸ਼ਾਦੀ ਹੋਈ ਹੈ ਅਤੇ ਜਿਸ ਲੱਖੀ ਸ਼ਾਹ ਵਣਜਾਰੇ ਨੇ ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਦੇ ਤੜ ਦਾ ਸਸਕਾਰ ਆਪਣੇ ਮਹੱਲਾ ਨੂੰ ਅੱਗ ਲਾ ਕੇ ਕੀਤਾ ਸੀ, ਔਰ ਭਾਈ ਮਨੀ ਸਿੰਘ ਸਾਹਿਬ ਜੀ ਦਾ ਉਹ ਸਹੁਰਾ ਹੈ, ਔਰ ਐਸੀਆਂ ਕਈ ਆਤਮਾਵਾਂ ਦਿੱਲੀ ਅੰਦਰ ਵਸਦੀਆਂ ਨੇ ਔਰ ਜਿਨ੍ਹਾਂ ਦੀ ਨਿਗਰਾਨੀ ਥੱਲੇ ਜਿਹੜੇ ਗੁਰੂ ਨਾਨਕ ਦੇਵ ਮਹਾਰਾਜ ਦੇ ਕਰਨੇ ਪਿਆਰ ਰੱਖਣ ਵਾਲੇ ਸਨ, ਔਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਉਹਨਾਂ ਦੇ ਸਹਾਰੇ ਉੱਤੇ ਆਪਣੇ ਪਰਿਵਾਰ ਨੂੰ ਦਿੱਲੀ ਭੇਜ ਦਿੱਤਾ ਸੀ। ਸਤਿਕਾਰਯੋਗ ਸਾਧ ਸੰਗਤ ਮਤਾਵਾਂ ਆਈਆਂ, ਮੈਂ ਅਰਜ ਕਰਦੇ ਹਾਂ ਵੱਡਾ ਸਾਹਿਬਜ਼ਾਦਾ ਅਜੀਤ ਸਿੰਘ ਮਾਤਾ ਸੁੰਦਰ ਕੌਰ ਦੀ ਕੁੱਖ ਵਿੱਚੋਂ ਪੈਦਾ ਹੋਇਆ ਸੀ, ਔਰ ਜਿਹੜੇ ਤਿੰਨ ਪੁੱਤਰ ਸਨ ਬਾਕੀ ਜੁਝਾਰ ਸਿੰਘ, ਯੋਰਾਵਰ ਸਿੰਘ ਅਤੇ ਫਤਿਹ ਸਿੰਘ ਮਾਤਾ ਜੀਤਾਂ ਦੀ ਕੁੱਖ ਵਿੱਚੋਂ ਪੈਦਾ ਹੋਏ ਸਨ, ਜੋ 1757 ਬਿਕਰਮੀ ਯਾਦ ਰੱਖਣਾ ਔਰ ਪੂਰਾ 1700 ਈਸਵੀ ਸਨ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਉੱਤੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨਜ਼ਰਾਂ ਦੇ ਸਾਹਮਣੇ ਔਰ ਮਾਤਾ ਗੁਜਰੀ ਜੀ ਦੀਆਂ ਨਜ਼ਰਾਂ ਦੇ ਸਾਹਮਣੇ ਸੰਸਾਰ ਤਿਆਗ ਗਏ ਸਨ, ਔਰ ਜਦੋਂ ਪੁੱਤਰ ਨਜ਼ਰ ਨਾ ਆਏ ਮਾਤਾ ਸੁੰਦਰ ਕੌਰ ਨੇ ਆਵਾਜ਼ ਦੇ ਕੇ ਆਖਿਆ ਪਤੀ ਦੇ ਸਾਡੇ ਪੁੱਤਰ ਨਜ਼ਰ ਨਹੀਂ ਆ ਰਹੇ ਕਿੱਥੇ ਨੇ, ਪਤਾ ਲੱਗ ਚੁੱਕਿਆ ਸੀ ਅਤੇ ਮੇਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸੁੰਦਰੀ ਜੀ ਮੈਂ ਇਹਨਾਂ ਪੁੱਤਰਾਂ ਦੇ ਸਿਰਾਂ ਉੱਤੋਂ ਆਪਣੇ ਚਾਰ ਪੁੱਤਰ ਕੁਰਬਾਨ ਕਰ ਦਿੱਤੇ। ਮਾਤਾ ਨੇ ਆਖਿਆ ਪਤੀ ਦੇ ਫਿਰ ਗੱਲ ਦੱਸੋ ਜਿਹੜੇ ਵੱਡੇ ਸਾਹਿਬਜ਼ਾਦੇ ਨੇ ਚਮਕੌਰ ਦੇ ਮੈਦਾਨੇ ਜੰਗ ਅੰਦਰ ਸ਼ਹੀਦ ਹੋਏ ਤੁਸੀਂ ਆਪਣੀਆਂ ਨਜ਼ਰਾਂ ਨਾਲ ਤੱਕਿਆ ਹੈ? ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਹਾਂ, ਮੈਂ ਚਮਕੌਰ ਦੀ ਕੱਚੀ ਹਵੇਲੀ ਅੰਦਰ ਦੋ ਛੱਤੇ ਮਕਾਨ ਵਿੱਚ ਬੈਠਾ ਸਾਂ ਜਾਂ ਮੇਰੇ ਪੁੱਤਰ ਹੱਥ ਅੰਦਰ ਤਲਵਾਰ ਲੈ ਕੇ ਮਰਦਾਂ ਵਾਂਗ ਲੜ ਕੇ ਮੈਦਾਨੇ ਜੰਗ ਅੰਦਰ ਸ਼ਹੀਦ ਹੋ ਕੇ ਮੈਦਾਨ ਅੰਦਰ ਡਿੱਗੇ ਸਨ। ਉਹ ਅੱਖੀਆਂ ਦੇ ਤਾਰੇ ਜਿਵੇਂ ਮੈਦਾਨੇ ਜੰਗ ਅੰਦਰ ਸ਼ਹੀਦ ਹੋ ਕੇ ਡਿੱਗੇ ਸਨ, ਉਹ ਅੱਜ ਵੀ ਮੇਰੀਆਂ ਨਜ਼ਰਾਂ ਅੰਦਰ ਨੇ, ਔਰ ਜਿਵੇਂ ਮੇਰੇ ਦੋ ਲਾਲਾਂ ਨੇ ਇਸ ਸਿੱਖੀ ਨੂੰ ਨਿਭਾਇਆ ਅਤੇ ਮੈਨੂੰ ਸੰਸਾਰ ਅੰਦਰ ਪੁੱਤਰਾਂ ਦਾ ਦਾਨੀ ਲੋਕਾਂ ਨੂੰ ਕਹਿਣ ਵਾਸਤੇ ਮੌਕਾ ਦਿੱਤਾ, ਹੱਸ ਹੱਸ ਕੇ ਚਮਕੌਰ ਦੇ ਮੈਦਾਨੇ ਜੰਗ ਅੰਦਰ ਸ਼ਹੀਦ ਹੋਏ ਨੇ। ਲਾਗੋ ਮਾਤਾ ਸਾਹਿਬ ਕੌਰ ਜੀ ਬੋਲੇ, ਪਤੀ ਦੇ ਇਹ ਤਾਂ ਵੱਡੇ ਫਰਜਨ ਸਨ, ਤਲਵਾਰ ਚਲਾ ਸਕਦੇ ਸਨ, ਲੜਕੇ ਸ਼ਹੀਦ ਹੋਏ, ਆਪਣੇ ਸਰੀਰ ਉੱਤੇ ਫੱਟ ਖਾਧੇ, ਤੁਸੀਂ ਮੈਦਾਨੇ ਜੰਗ ਅੰਦਰ ਉਹਨਾਂ ਨੂੰ ਸ਼ਹੀਦ ਹੁੰਦਿਆਂ ਤੱਕਿਆ, ਜਿਹੜੇ ਦੋ ਸਨ ਛੋਟੇ ਉਹ ਤਾਂ ਮਾਸੂਮ ਜਿੰਦਾ ਸਨ, ਉਹਨਾਂ ਦੇ ਨਾਲ ਬਿਰਧ ਮਾਤਾ ਜਿਹੜੀ ਉਹਨਾਂ ਦੇ ਨਾਲ ਚਲੇ ਗਈ ਸੀ ਸਾਡੇ ਤੋਂ ਵਿਛੜ ਕੇ, ਉਹਨਾਂ ਨਾਲ ਕੀ ਵਾਪਰੀ ਹੈ, ਉਹਨਾਂ ਨੂੰ ਕਿਵੇਂ ਸ਼ਹੀਦ ਕੀਤਾ ਗਿਆ ਹੈ? ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਮੈਂ ਲੰਮੇ ਜੱਟਪੁਰੇ ਦੀ ਧਰਤੀ ਉੱਤੇ ਬੈਠਾ ਸਾਂ, ਜਾਂ ਰਾਏ ਇਕੱਲੇ ਨੇ ਕੋਈ ਸੇਵਾ ਦਾ ਮੌਕਾ ਮੰਗਿਆ ਅਤੇ ਮੈਂ ਇਹ ਗੱਲ ਕਹੀ ਕਿ ਆਪਣਾ ਕੋਈ ਬੰਦਾ ਪੇ ਜੋ ਸਰਹੰਦ ਵਿੱਚੋਂ ਖਬਰ ਲੈ ਕੇ ਆਏ ਅਤੇ ਸਾਨੂੰ ਦੱਸ ਸਕੇ ਸਾਡੇ ਪੁੱਤਰਾਂ ਨਾਲ ਕੀ ਵਾਪਰੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸਰਹੰਦ ਦੀ ਦੀਵਾਰ ਅੰਦਰ ਵਜ਼ੀਰ ਖਾਂ ਦੇ ਹੁਕਮ ਸਦਕਾ ਚਿਣ ਕੇ ਸ਼ਹੀਦ ਕੀਤੇ ਗਏ ਅਤੇ ਮਾਤਾ ਉਹਨਾਂ ਦੇ ਇਹ ਬਲੋਕ ਅੰਦਰ ਜੋ ਆਪਣੇ ਪੋਤਰਿਆਂ ਨਾਲ ਵਾਅਦਾ ਕੀਤਾ ਸੀ ਬਾਬਾ ਫਤਿਹ ਸਿੰਘ ਨਾਲ, ਫਤਿਹ ਸਿੰਘਾ ਤੇਰੀ ਮਾਂ ਤੇ ਸੱਚਖੰਡ ਵਿੱਚ ਚਲੇ ਗਈ ਹੈ, ਪਰ ਜਿਸ ਦਿਨ ਤੂੰ ਸੱਚਖੰਡ ਪਿਆਨਾ ਕਰੇਗਾ ਔਰ ਤੂੰ ਇਕੱਲਾ ਨਹੀਂ ਜਾਏਗਾ, ਤੇਰੀ ਦਾਦੀ ਮਾਂ ਵੀ ਤੇਰੇ ਨਾਲ ਚੱਲੇਗੀ। ਯਾਦ ਰੱਖਣਾ ਉਹਨਾਂ ਨਾਲ ਕੀਤੇ ਹੋਏ ਵਾਅਦੇ ਮੁਤਾਬਕ ਉਸਨੇ ਵੀ ਆਪਣੀ ਸਵੈ ਇੱਛਾ ਅਨੁਸਾਰ ਆਪਣੇ ਪ੍ਰਾਣ ਤਿਆਗ ਦਿੱਤੇ ਔਰ ਆਪਣੇ ਪੋਤਰਿਆਂ ਨਾਲ ਕੀਤੇ ਹੋਏ ਵਾਅਦੇ ਮੁਤਾਬਕ ਔਰ ਗੁਰੂ ਦੇ ਚਰਨਾਂ ਅੰਦਰ ਜਾ ਬਰਾਜੇ। ਜਦੋਂ ਮਾਤਾਵਾਂ ਨੇ ਸੁਣਿਆ ਤੇ ਯਾਦ ਰੱਖਿਆ ਜੇ ਮਮਤਾ ਸੀ ਔਰ ਫਿਰ ਵੀ ਪ੍ਰਬਲ ਹੋ ਗਈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਹੱਥ ਬੰਨ ਕੇ ਆਖਿਆ ਦਾਤਾ ਤੁਸੀਂ ਚਾਰ ਪੁੱਤਰ ਕੁਰਬਾਨ ਕਰ ਦਿੱਤੇ ਨੇ। ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਸੁੰਦਰੀ ਜੀ ਮੈਂ ਕੋਈ ਸੌਦਾ ਮਹਿੰਗਾ ਨਹੀਂ ਕੀਤਾ, ਤੁਹਾਡੇ ਚਾਰ ਪੁੱਤਰ ਇਹਨਾਂ ਕੌਮ ਤੋਂ ਕੁਰਬਾਨ ਕਰਵਾ ਕਰਕੇ ਮੈਂ ਹਜ਼ਾਰਾਂ ਪੁੱਤਰ ਤੁਹਾਡੀ ਝੋਲੀ ਵਿੱਚ ਪਾ ਦਿੱਤੇ ਨੇ। ਜੁੜੀ ਹੋਈ ਸੰਗਤ ਵੱਲੇ ਇਸ਼ਾਰਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਇਨ ਪੁੱਤਰ ਕੇ ਸੀਸ ਪੇ ਵਾਰ ਦੀਏ ਸੁੱਤ ਚਾਰ, ਚਾਰ ਮੂਹੇ ਤੇ ਕਿਆ ਪਿਆ ਜੀਵਤ ਕਈ ਹਜ਼ਾਰ। ਸੁੰਦਰੀ ਜੀ ਜੇ ਚਾਰ ਪੁੱਤਰ ਕੁਰਬਾਨ ਕੀਤੇ ਨੇ, ਮੈਂ ਸੈਂਕੜੇ ਹੀ ਪੁੱਤਰ ਹਜ਼ਾਰਾਂ ਹੀ ਪੁੱਤਰ ਔਰ ਤੁਹਾਡੀ ਝੋਲੀ ਅੰਦਰ ਖਾਲਸਾ ਪੰਥ ਦੇ ਪਾ ਦਿੱਤੇ ਨੇ। ਜਦੋਂ ਇਹ ਸ਼ਬਦ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਕਹੇ, ਯਾਦ ਰੱਖਣਾ ਜਿਹੜੀਆਂ ਸੰਗਤਾਂ ਸੁਣ ਰਹੀਆਂ ਸਨ ਉਹਨਾਂ ਦੀਆਂ ਅੱਖਾਂ ਵਿੱਚੋਂ ਆਂਸੂ ਵਹਿਣੇ ਸ਼ੁਰੂ ਹੋ ਗਏ, ਮਾਤਾਵਾਂ ਦੀ ਵੀ ਮਮਤਾ ਪ੍ਰਬਲ ਹੋ ਉੱਠੀ। ਮੇਰੇ ਹਜ਼ੂਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸ इस इलाके का चौधरी डल्ला बैठा है जो गुरु गोबिंद सिंह पातशाह महाराज जी के उत्ते अथाह श्रद्धा रखता है, जड़ा लेके अपने इलाके में आया है, जिदे घर विचों रस पानी आके गुरु की संगत और गुरदेव का लंगर चलता है, मेरे सतगुरु गुरु गोबिंद सिंह महाराज जी के पास बैठा है। इतिहास कहते इस डल्ले दियां अखां विचों भी हंजू धरती उत्ते डिग पए ते इन्हें हाथ जोड़ के बेनती करते हुए आख्या जाता है, ये इनिया मुसीबत इन्हें तुहाड़े सिर उत्ते दुखों के पहाड़ टुटे, मेरा 500 जवान जिहड़ा मैं अपनी फौज विच भर्ती किया है, जे तुसी मैनू सुनेहा भेजदे हो ते मैं अपना 500 जवान लेके तुहाड़े दरबार विच हाजिर हुंदा और तुहाड़े कोल हाजिर हुंदा, ना आनंदपुर छड़ना पैंदा, ना चमकौर की लड़ाई लड़नी पैंदी, ना पुत्र शहीद हुंदे, ना छोटियां जिंदा सरहद विच गिणियां जांदियां। दादा ये मेरा 500 जवान उस मुगल फौज के हड़ नूं रोक के रखदा है, अखां विचों अथरू गिर के इस इलाके के चौधरी डल्ले ने जे मैं हजूर गुरु गोबिंद सिंह पातशाह महाराज के सामने अपने 500 जवानों की बात करदे होया हजूर गुरु गोबिंद सिंह पातशाह महाराज जी नूं अपनी मदद वास्ते पकारन वास्ते कहा, बोल कहे उस वेले का नक्शा कोमल का ढाडी जिथा इन्हां सत्रां अंदर बिने करिया है, पा के गल विच पल्ला अखां विचों हंजू करके इस इलाके दे चौधरी डल्ले ने हजूर गुरु गोबिंद सिंह पातशाह महाराज के सामने कुछ बोल इन्हां शब्दां अंदर इंज कहे,
सुन के डल्ले दे नेत्री नीर आया, सुन के डल्ले दे नेत्री नीर आया, हंजू टुट डिगे मोती हार दे जी, हंजू टुट डिगे मोती हार दे जी, कहिंदा गुरु जी क्यों साके वर्त दे, जेकर समय सिर मैनू अंगार दे दी, जेकर समय सिर मैनू अंगार दे दी, मेरे 500 सूर में नाल हुंदे, मेरे 500 सूर में नाल हुंदे, तीरंदाज ते तनी तलवार दे जी, तीरंदाज ते तनी तलवार दे जी,
thank you.
ਕਰਦੇ ਨਾਸ ਚਿੱਟੀ ਦਲ ਵੈਰੀਆਂ ਦੇ ਵੈਰੀਆਂ ਦੇ ਵੈਰੀਆਂ ਦੇ ਕਰਦੇ ਨਾਸ ਚਿੱਟੀ ਦਲ ਵੈਰੀਆਂ ਦੇ ਮਾਰ ਲੋਥਾਂ ਦੇ ਕੋਟ ਉਸਾਰਦੇ ਜੀ ਮਾਰ ਲੋਥਾਂ ਦੇ ਕੋਟ ਉਸਾਰਦੇ ਜੀ ਹਿੰਮਤ ਹਾਰ ਨੱਸਦੇ ਵੈਰੀ ਗਿੱਦੜਾਂ ਜੋ ਹਿੰਮਤ ਹਾਰ ਨੱਸਦੇ ਵੈਰੀ ਗਿੱਦੜਾਂ ਜੋ ਸ਼ੇਰਾਂ ਵਾਂਗ ਇਹ ਜਿੱਥੇ ਪਵਕਾਰ ਦੇ ਜੀ ਸ਼ੇਰਾਂ ਵਾਂਗ ਇਹ ਜਿੱਥੇ ਪਵਕਾਰ ਦੇ ਜੀ ਲੈਂਦੇ ਅਸੀਂ ਵੀ ਵੇਖ ਜਰਵਾਣਿਆਂ ਨੂੰ ਜਰਵਾਣਿਆਂ ਨੂੰ ਜਰਵਾਣਿਆਂ ਨੂੰ ਲੈਂਦੇ ਅਸੀਂ ਵੀ ਵੇਖ ਜਰਵਾਣਿਆਂ ਨੂੰ ਵੇਂਦੇ ਹਾਥੀ ਉਹ ਵੀ ਖੰਡੇ ਤਾਰਦੇ ਜੀ ਵੇਂਦੇ ਹਾਥੀ ਉਹ ਵੀ ਖੰਡੇ ਤਾਰਦੇ ਜੀ ਜਿੱਥੇ ਪਈ ਸੀ ਲੋੜ ਅਜੀਤ ਸਿੰਘ ਦੀ ਜਿੱਥੇ ਪਈ ਸੀ ਲੋੜ ਅਜੀਤ ਸਿੰਘ ਦੀ ਹੋ ਕੇ ਆਪ ਅੱਗੇ ਸੀਸ ਵਾਰਦੇ ਜੀ ਹੋ ਕੇ ਆਪ ਅੱਗੇ ਸੀਸ ਵਾਰਦੇ ਜੀ ਬਣ ਕੇ ਢਾਲ ਛਾਤੀ ਵਿੱਚ ਆਪ ਸਹਿੰਦੇ ਆਪ ਸਹਿੰਦੇ ਆਪ ਸਹਿੰਦੇ ਬਣ ਕੇ ਢਾਲ ਛਾਤੀ ਵਿੱਚ ਆਪ ਸਹਿੰਦੇ ਹਿੱਸੇ ਆਏ ਜੋ ਫੱਟ ਜਾਰਦੇ ਜੀ ਹਿੱਸੇ ਆਏ ਜੋ ਫੱਟ ਜਾਰਦੇ ਜੀ ਨੀਹਾਂ ਤੀਕ ਦਾਤਾ ਗੱਲ ਪਹੁੰਚਦੀ ਨਾ ਨੀਹਾਂ ਤੀਕ ਦਾਤਾ ਗੱਲ ਪਹੁੰਚਦੀ ਨਾ ਹੁੰਦੇ ਨਾਲ ਦੇ ਅਸੀਂ ਪਰਿਵਾਰ ਦੇ ਜੀ ਹੁੰਦੇ ਨਾਲ ਦੇ ਅਸੀਂ ਪਰਿਵਾਰ ਦੇ ਜੀ
शीतल रहा अरमान के बली मेरे शीतल रहा अरमान के बली मेरे कम आए ना सच्ची सरकार दे दी कम आए ना सच्ची सरकार दे दी कम आए ना सच्ची सरकार दे दी हो
सतगुरु गुरु गोबिंद सिंह पातशाह महाराज जी दे सामने खलो के इस इलाके दे चौधरी डल्ले ने हथ बन के कहा दाता ए मेरे 500 जवान जेड़े मैं अपनी फौज विच भर्ती कीते ने ए हर वेले आपा कुर्बान करन वास्ते रहिंदे ने जदो आनंदपुर दे किले नू घेरा पिया सी जे किते तुसी मैनू सुनेहा भेजदे मैनू सददे ते याद रखदे कदी आनंदपुर दा किला ना छड्डना पैंदा सरसा नदी दे किनारे उत्ते परिवार दा विछोड़ा ना पैंदा तुहाडे पुत्र चमकौर दे मैदाने जंग अंदर शहीद ना होंदे जेड़े हिस्से फट तलवार दे जुदारदे आए ने और ये अपनी छाती उत्ते सहिंदे और नीयां तक कदे गल ना पहुंचदी कि तुहाडियां मासूम जिंदा जिहड़ियां सन सरहद दी दीवार अंदर चिणियां जांदियां मैनू दिल विच तौखला है इस गल दा अफसोस है कि ये मेरा 500 जवान जिहड़ा ओह तुहाडे किसे काम नहीं आ सकिया इस गल का मैनू अफसोस है दाता इस गल का अफसोस है हर गुरु गोबिंद सिंह पातशाह महाराज जी मेरे हजूर सतगुरु कलगीधर महाराज इस डल्ले दे इस विचार नूं जिहड़ा दा 500 जवान है और उसकी परख किवें करदे ने ते डल्ला हजूर गुरु गोबिंद सिंह पातशाह महाराज कोलों पीड़ी जिंगनी थां मंगदा है अपने चरणा अंदर ते मेरे हजूर गुरु गोबिंद सिंह महाराज जी इस नूं किवें पीड़ी जिन्ना थां गुरु नानक देव महाराज जी के घर अंदर देंदे ने इतिहासिक विचार तुहाडे पावन चरणों विच कल अर्ज करांगा नियत कीता समा समाप्त होया है बहुत सारा मान इतिहास के मान सत्कार अंदर भेज के गुरु प्यारे वालों इतिहास का मान सत्कार किया गया है अरदास करता है जेड़े खजाने विचों माया आई है मेरे सतगुरु खजाने भरपूर करन चढ़दी कला तंदुरुस्ती की दात बख्शिश करन सत्कारयोग साध संगत आओ आनंद साहब की बाणी दियाँ छे पौड़ियों का जाप सारे जाने रल के करिए उहदे तो बाद अरदास गुरु पातशाह के पावन चरणों की गुजारी जाएगी इतिहास दियाँ विचारां करदे हां खोईयां भुलना की माफ़ी बख्शिश करते हुए सरबत माई भाई गुरु ग्रंथ साहिब पातशाह महाराज जी के पावन चरणों में अपने मस्तक नूं चुका के अपनी रसना तो चढ़ती कला ने बुलंद आवाज़ विच कहो जी वाहे गुरु जी का खालसा वाहे गुरु जी की फतेह
राम कली महला तीजा आनंद एक ओंकार सतगुर प्रसाद आनंद पया मेरी माए सतगुरु मैं पाया
सतगुर ता पाया सहज सेती मन वजियां वधाइयां
राग रतन परवार परियां शब्द गावण आइयां
शब्दो तगाओ हरि केरा मन जिनी वसाया
कहे नानक आनंद होआ सतगुरु मैं पाया
ए मन मेरिया तू सदा रहो हर नाले
हर नाल रो तू मन मेरे दुख सब वसारना
अंगीकार करे तेरा कार्य सब सवारना
सपना गला समर्थ स्वामी सो कमरो वसारे
कहे नानक मन मेरे सदा रहो हर नाले
साचे सहबा क्या नहीं करते रे
करता तेरे सब किश है जिस देहे सो पावे
सदा सिफत सलाह तेरी नाम मन वसावे
नाम जिनके मन वसिया वाचे शब्द कनेरे
कहे नानक सच्चे साहेब क्या नहीं करते रे
साचा नाम मेरा आधारो
साच नाम आधार मेरा जिन भुखा सब गवाइया
कर शांत सुख मन आए वसिया जिन इच्छा सब पजाइया
सदा कुर्बान कीता गुर विटहो जिस दिया ये वडियाइया
कहे नानक सुनो संतो शब्द धरो प्यारो साचा नाम मेरा आधारो
वाजे पंच ਸ਼ਬਦ ਤੇਤ ਘਰ ਸਪਾਗੈ, ਘਰ ਸਪਾਗੈ ਸ਼ਬਦ ਵਾਡੈ ਕਲਾ ਜਿਤ ਕਰ ਤਾਰਿਆ।
ਪੰਚ ਦੂਤ ਤੁਧ ਵਸ ਕੀਤੇ ਕਾਲ ਕੰਠ ਕੁਮਾਰਿਆ,
ਕਲੰਕ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ।
ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ।
ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ,
ਪਾਰ ਬ੍ਰਹਮ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ।
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ,
ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ।
ਸੁਣਤੇ ਪੁਨੀਤ ਕਹਿ ਤੇ ਪਵਿੱਤ ਸਤ ਗੁਰ ਰਹਿਆ ਪਾਰ ਪੂਰੇ।
ਬਿਨਵੰਤ ਨਾਨਕ ਗੁਰ ਸਰਨ ਲਾਗੇ ਵਾਜੇ ਅਨਹਦ ਤੂਰੇ। ਸਲੋਕ
ਪਾਣ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ,
ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ।
ਚੰਗੀਆਂ ਬੁਰਿਆਂ ਵਾਚੇ ਧਰਮ ਹਦੂਰ,
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ।
ਜਿੰਦੀ ਨਾਮ ਤੇ ਆਇਆ ਦੇ ਮਸਕਤ ਕਾਲ,
ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ।
ਜਿੰਦੀ ਨਾਮ ਤੇ ਆਇਆ ਗਏ ਮਸਕਤ ਕਾਲ,
ਨਾਨਕ ਤੇ ਮੁਖ ਉਜਲੇ
ਕੇਤੀ ਛੁੱਟੀ ਨਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।